ਵਾਰ ਛੱਬਵੀਂ ਪੌੜੀ ਇੱਕਵੀਂ ਵਿੱਚ ਪਵਿੱਤਰ ਬਚਨ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਫੁਰਮਾਨ ਕਰਦੇ ਹਾਂ। ਕੀ ਕਹਿ ਰਹੇ ਹਨ ਜੀ? ਸਿੱਧ ਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਇਆ, ਬਾਬਰ ਕੇ ਬਾਬੇ ਮਿਲੇ ਨਿਮ ਨਿਮ ਸਭ ਨਵਾਬ ਨਿਵਾਇਆ, ਪਾਤਸ਼ਾਹ ਮਿਲ ਵਿਛੁੜੇ ਜੋਗ ਭੋਗ ਛੱਡ ਚਲਤ ਰਚਾਇਆ, ਦੀਨ ਦੁਨੀਆ ਦਾ ਪਾਤਸ਼ਾਹ ਦੇ ਮੋਹਤਾਜ ਰਾਜ ਘਰ ਆਇਆ, ਕਾਦਰ ਹੋਏ ਕੁਦਰਤ ਕਰੇ ਇਹ ਪੇ ਕੁਦਰਤ ਸਾਂਗ ਬਣਾਇਆ, ਇੱਕ ਨਾ ਜੋੜ ਵਿਛੋੜ ਦਾ ਚਿਰੀ ਵਿਛੁਨੇ ਆਣ ਮਿਲਾਇਆ, ਸਾਧ ਸੰਗਤ ਵਿੱਚ ਅਲੱਖ ਲਖਾਇਆ, ਸਾਧ ਸੰਗਤ ਵਿੱਚ ਅਲੱਖ ਲਖਾਇਆ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰ ਰਹੇ ਨੇ। ਸਿੱਧ ਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਇਆ। ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾਤੇ ਨੇ ਨਾ ਚਰਚਾ ਕਰ ਕਰਕੇ, ਜਿਹੜੇ ਬੜੇ ਹੰਕਾਰ ਦੇ ਵਿੱਚ ਮਹਾਰਾਜ ਦੇ ਕੋਲ ਆਉਂਦੇ ਸੀ, ਬੜੇ ਬੜੇ ਸਿੱਧ ਨਾਥ ਜੋਗੀ ਤੇ ਤਰ੍ਹਾਂ ਤਰ੍ਹਾਂ ਦੇ ਅਵਤਾਰੀ ਪੁਰਸ਼ ਸਤਿਗੁਰੂ ਨਾਲ ਚਰਚਾ ਕਰਦੇ ਬਹਿਸ ਕਰਦੇ ਸੀ ਆਣ ਕੇ। ਇਹ ਜਿਹੜੇ ਜੋਗੀ ਲੋਕ ਸਨ ਗੋਰਖ ਨਾਥ ਦੇ ਚੇਲੇ, ਇਹਨਾਂ ਚ ਜਿਵੇਂ ਚਰਪਟ ਸੀ, ਭਰਥਰੀ ਸੀ, ਭੰਗਰ ਨਾਥ ਸੀ, ਇਹ ਗੁਰੂ ਨਾਨਕ ਦੇਵ ਸਾਹਿਬ ਨੂੰ ਬਾਲਕ ਕਹਿ ਕੇ ਬੁਲਾਉਂਦੇ ਸੀ ਕਿ ਤੂੰ ਬਾਲਕ ਹੈ, ਅਸੀਂ ਉਮਰ ਦੇ ਵਿੱਚ ਵੱਡੇ ਹਾਂ, ਤੂੰ ਸਾਡੇ ਨਾਲੋਂ ਛੋਟਾ। ਕਹਿਣ ਲੱਗੇ ਸਿੱਧ ਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਇਆ। ਚਰਚਾ ਕਰ ਕਰਕੇ ਬਾਬੇ ਨਾਨਕ ਨੇ ਸਿੱਧਾਂ ਨਾਥਾਂ ਜੋਗੀਆਂ ਤੇ ਅਵਤਾਰਾਂ ਦੇ ਕੰਨ ਫੜਾਏ, ਭਾਵ ਸਾਰਿਆਂ ਨੂੰ ਆਪਣੀ ਤਾਬਿਆ ਚ ਕਰ ਲਿਆ, ਮਹਾਰਾਜ ਚਰਨਾਂ ਤੇ ਸੁੱਟ ਲਿਆ। ਜਿਹੜੇ ਬੜੇ ਚਰਚਾ ਕਰਨ ਵਾਸਤੇ ਹੰਕਾਰ ਚ ਆਫਰੇ ਆਉਂਦੇ ਸੀ ਨਾ, ਆਪਣੇ ਕੰਨ ਫੜ ਫੜ ਕੇ ਦੋਵਾਂ ਹੱਥਾਂ ਨਾਲ ਕਹਿੰਦੇ ਸੀ ਬਾਬਾ ਨਾਨਕ ਤੇਰਾ ਮੁਕਾਬਲਾ ਕੋਈ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਹਿੰਦੇ ਸੀ ਅਸੀਂ ਤਾਂ ਮੁਕਾਬਲਾ ਕਰਦੇ ਹੀ ਨਹੀਂ ਬਈ, ਅਸੀਂ ਕਿਸੇ ਨਾਲ ਕੋਈ ਹੰਕਾਰ ਹਉਮੇ ਚ ਬਾਤ ਨਹੀਂ ਕਰਦੇ, ਤੁਸੀਂ ਜਿਹੜੇ ਸਵਾਲ ਪੁੱਛ ਰਹੇ ਹੋ ਉਹਨਾਂ ਦਾ ਹੀ ਜਵਾਬ ਦੇ ਰਹੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੂਪ ਵਿੱਚ ਖਸਮ ਦੀ ਬਾਣੀ ਚ ਅੰਗ 938 ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ ਹੈ। ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ, ਸਿੱਧ ਗੋਸ਼ਟ ਨਾਂ ਦੀ ਬਾਣੀ ਹੈ। 73 ਪਦੇ ਹਨ ਇਸ ਬਾਣੀ ਦੇ ਤੇ ਤਕਰੀਬਨ 70 ਤੋਂ ਵੱਧ ਸਵਾਲ ਜੋਗੀਆਂ ਨੇ ਸਿੱਧਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਪੁੱਛੇ ਤੇ ਸਤਿਗੁਰੂ ਸ਼ਹਿਨਸ਼ਾਹ ਨੇ ਉਹਨਾਂ ਸਾਰਿਆਂ ਦਾ ਜਵਾਬ ਦਿੱਤਾ। ਚਰਨਾਂ ਤੇ ਸਿਰ ਰੱਖ ਕੇ ਬਹਿ ਗਏ ਸੀ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬਾ ਨਾਨਕ ਤੇਰੀ ਕਮਾਈ ਧੰਨ ਹੈ, ਨਹੀਂ ਤੇਰੇ ਬਰਾਬਰਤਾ, ਨਹੀਂ ਤੇਰੇ ਤੁਲ ਸੰਸਾਰ ਜਗਤ ਵਿੱਚ ਕੋਈ ਹੋ ਸਕਦਾ। ਕਹਿਣ ਲੱਗੇ ਸਤਿਗੁਰੂ ਨਾਨਕ ਨੇ ਜਿਵੇਂ ਉਹਨਾਂ ਨੂੰ ਕੰਨ ਫੜਾ ਤੇ, ਭਾਵ ਸਾਰੇ ਹੀ ਗੁਰੂ ਨਾਨਕ ਦੀ ਤਾਬਿਆ ਬਹਿ ਗਏ, ਚਰਨਾਂ ਚ ਬਹਿ ਗਏ, ਗੁਲਾਮ ਹੋ ਗਏ ਗੁਰੂ ਨਾਨਕ ਦੇਵ ਸਾਹਿਬ ਦੇ, ਲੰਮੇ ਪੈ ਪੈ ਕੇ ਨਮਸਕਾਰਾਂ ਕਰਦੇ ਸਨ ਸਾਰੇ ਲੋਕ। ਬਾਬਰ ਕੇ ਬਾਬੇ ਮਿਲੇ ਨਿਮ ਨਿਮ ਸਭ ਨਵਾਬ ਨਿਵਾਇਆ, ਬਾਬੇ ਨਾਨਕ ਨੂੰ ਬਾਬਰ ਨੇ ਵੀ ਨਿਮ ਨਿਮ ਕੇ ਨਮਸਕਾਰ ਕੀਤੀ। ਹੁਣ ਭਾਈ ਗੁਰਦਾਸ ਜੀ ਇਹ ਬਚਨ ਕਹਿ ਰਹੇ ਆ, ਬਾਬਰ ਕੇ ਬਾਬੇ ਮਿਲੇ, ਕਿਵੇਂ ਮਿਲੇ? ਨਿਮ ਨਿਮ ਸਭ ਨਵਾਬ ਨਿਵਾਇਆ, ਬਾਬਰ ਨੇ ਨਿਮ ਨਿਮ ਕੇ ਭਾਵ ਬੜੀ ਨਿਮਰਤਾ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਚਰਨਾਂ ਨਾਲ ਮਿਲਿਆ। ਕਈ ਨਵਾਬ ਨਿਉਂ ਨਿਉਂ ਕੇ ਮੁਸਲਮਾਨ ਹਾਕਮ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਨਮਸਕਾਰਾਂ ਕਰਦੇ ਸੀ। ਬਾਬਰ ਨੂੰ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ ਸੀ ਤੂੰ ਜਾਬਰ ਹੈ, ਅਤਿਆਚਾਰੀ ਹੈ, ਹੇਮਨਾਬਾਦ ਦੀ ਧਰਤੀ ਤੇ ਆਣ ਕੇ ਲਾਸ਼ਾਂ ਦੇ ਢੇਰ ਵਿਛਾ ਦਿੱਤੇ ਉਹਨੇ ਬਾਬਰ ਨੇ। ਬਾਬਰ ਕੇ ਬਾਬੇ ਮਿਲੇ, ਬਾਬੇ ਨੂੰ ਮਿਲਿਆ, ਨਿਮ ਨਿਮ ਸਭ ਨਵਾਬ ਨਿਵਾਇਆ, ਚੁੱਕ ਚੁੱਕ ਕੇ ਨਮਸਕਾਰਾਂ ਕਰਦੇ ਸੀ ਮਹਾਰਾਜ। ਜਦੋਂ ਬਾਬਰ ਨੂੰ ਆਖਿਆ ਸੀ ਨਾ ਮਹਾਰਾਜ ਨੇ, ਸੱਚ ਕੀ ਬਾਣੀ ਨਾਨਕ ਆਖਿਆ ਸੱਚ ਸੁਣਾਏ ਸੀ ਸੱਚ ਕੀ ਬੇਲਾ, ਪਾਤਸ਼ਾਹ ਨੇ ਕਿਹਾ ਸੀ ਬਾਬਰ ਆਹ ਲਾਸ਼ਾਂ ਦੇ ਢੇਰ ਲਾਏ, ਇੰਨਾ ਲਹੂ ਵਹਾਇਆ ਇੱਥੇ ਆ ਕੇ, ਇੱਕ ਗੱਲ ਦੱਸ, ਅੱਜ ਰਾਤ ਨੂੰ ਸੌਣ ਲੱਗਿਆ ਸੋਨੇ ਦੀਆਂ ਰੋਟੀਆਂ ਖਾ ਕੇ ਸੋਏਗਾ ਕਿ ਉਹੀ ਉਹ ਕਣਕ ਬਾਜਰੇ ਦੀਆਂ ਦੋ ਰੋਟੀਆਂ ਖਾਣੀਆਂ। ਕਹਿੰਦਾ ਸੀ ਨਹੀਂ ਮਹਾਰਾਜ, ਉਹੀ ਰੋਟੀ ਜਿਹੜੀ ਅੱਗੇ ਖਾਂਦਾ ਉਹੀ ਖਾਣੀ। ਮਹਾਰਾਜ ਕਹਿੰਦੇ ਰਾਤ ਨੂੰ ਸੌਣ ਲੱਗਿਆਂ ਇੱਕ ਏਕੜ ਦੇ ਵਿੱਚ ਮੰਜਾ ਡਾਹ ਕੇ ਸੋਏਗਾ ਕਿ ਜਾਂ ਉਹੀ 3.5-4 ਹੱਥੀ ਮੰਜਾ ਹੋਣਾ? ਕਹਿੰਦਾ ਜੀ ਉਹੀ ਉਹ ਮੰਜਾ 3.5-4 ਹੱਥ ਅਤੇ ਉਹੀ ਉਹ ਦੋ ਰੋਟੀਆਂ ਖਾਣੀਆਂ ਬਸ। ਪਾਤਸ਼ਾਹ ਕਹਿੰਦੇ ਇਹ ਕੁਛ ਤਾਂ ਤੈਨੂੰ ਕਾਬਲ ਵੀ ਮਿਲਦਾ ਸੀ, ਕਾਬਲ ਤੋਂ ਆਇਆ ਸੀ ਨਾ ਇਹ ਬਾਬਰ, ਪਾਪ ਕੀ ਜੰਝ ਲੈ ਕਾਬਲੋਂ ਤਾਇਆ, ਜੋਰੀ ਮੰਗਿਆ ਦਾਨ ਵੇ ਲੈ ਲਓ, ਇਹ ਕੁਛ ਤਾਂ ਤੈਨੂੰ ਕਾਬਲ ਵੀ ਮਿਲਦਾ ਸੀ, ਦੋ ਰੋਟੀਆਂ ਸੌਣ ਵਾਸਤੇ ਮੰਜਾ ਬਿਸਤਰਾ ਤੈਨੂੰ ਉੱਥੇ ਵੀ ਮਿਲਦਾ ਸੀ, ਅਤੇ ਉਹ ਦੋ ਰੋਟੀਆਂ ਅਤੇ ਉਹੀ ਅੱਜ ਮੰਜੇ 'ਤੇ ਤੂੰ ਸੌਣਾ, ਇੰਨੀਆਂ ਲਾਸ਼ਾਂ ਦਾ ਢੇਰ ਕਾਹਦੇ ਵਾਸਤੇ ਲਾ ਦਿੱਤਾ ਜੀ, ਕਾਹਦੇ ਲਈ ਇੰਨਾ ਲਹੂ ਡੋਲਿਆ, ਜਾਬਰ ਨਹੀਂ ਤਾਂ ਹੋਰ ਕੀ ਹੈ ਤੂੰ? ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਤੇ ਸਿਰ ਰੱਖ ਕੇ ਬਹਿ ਗਿਆ ਸੀ ਬਾਬਰ, ਦਾਤਾ ਖਿਮਾ ਕਰ ਦੇ ਮੈਨੂੰ। ਬੜੇ ਬੜੇ ਹਾਕਮ, ਬੜੇ ਬੜੇ ਧੰਨਵਾਨ ਅਤੇ ਬੜੇ ਬੜੇ ਵੱਡੇ ਨਵਾਬ ਅਤੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਚਰਨਾਂ ਦੇ ਉੱਤੇ ਸੁੱਟ ਲਏ, ਪਰ ਅੰਦਰ ਨਿਮਰਤਾ ਹੀ ਰਹੀ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਅੰਦਰ ਨਿਮਰਤਾ, ਐਂ ਕੋਈ ਤਲਵਾਰ ਨਹੀਂ ਉਠਾਈ, ਸ਼ਮਸ਼ੀਰ ਨਹੀਂ ਚੁੱਕੀ ਕੋਈ, ਜਦੋਂ ਲੋੜ ਪਈ ਸ਼ਮਸ਼ੀਰ ਦੀ ਫਿਰ 6ਵੇਂ ਜਾਮੇ 'ਚ ਚੁੱਕੀ ਜਾ ਕੇ, ਫਿਰ 10ਵੇਂ ਜਾਮੇ 'ਚ ਸੰਤ ਸਿਪਾਹੀ ਬਣਾਇਆ ਆਪਣੇ ਸਿੱਖਾਂ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ 'ਤੇ ਸਾਰੇ ਦੇ ਸਾਰੇ ਨਮਸਕਾਰਾਂ ਕਰਦੇ ਆ। ਕੀ ਬਾਬਰ ਅਤੇ ਕੀ ਨਵਾਬ, ਸੁਲਤਾਨਪੁਰ ਲੋਧੀ ਦਾ ਜਿਹੜਾ ਨਵਾਬ ਸੀ ਦੌਲਤ ਖਾਂ ਲੋਧੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਸੱਜ ਗਿਆ ਸੀ, ਮੁਸਲਮਾਨ ਸੀ ਇਹ, ਜਿਹੜੇ ਮੋਦੀ ਖਾਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸੌਦਾ ਤੋਲਦੇ ਸੀ, ਉਹ ਜਿਹੜਾ ਮੋਦੀ ਖਾਨਾ, ਉਹ ਜਿਹੜੀ ਦੁਕਾਨ ਸੀ, ਉਹ ਦੌਲਤ ਖਾਨ ਦੀ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਕੰਮ ਕਰਦੇ ਸੀ, ਦੌਲਤ ਖਾਂ ਦੀ ਦੁਕਾਨ 'ਤੇ ਉਸ ਮੋਦੀ ਖਾਨੇ ਕਾਰੋਬਾਰ ਕਰਦੇ ਸੀ, ਉੱਥੇ ਤਨਖਾਹ ਮਿਲਦੀ ਸੀ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ, ਪਰ ਉਹ ਦੌਲਤ ਖਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਚਾਕਰ ਗੁਲਾਮ ਹੋ ਗਿਆ ਸੀ, ਸਤਿਗੁਰ ਦੇ ਚਰਨਾਂ 'ਤੇ ਨਮਸਕਾਰਾਂ ਕਰਦਾ ਸੀ। ਐਸੇ ਐਸੇ ਵੱਡੇ ਵੱਡੇ ਹਾਕਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਬਹਿ ਕੇ ਆਗਿਆ ਦਾ ਪਾਲਣ ਕਰਦੇ ਸਨ। ਪਾਤਸ਼ਾਹਾਂ ਮਿਲ ਵਿਛੋੜੇ, ਜੋਗ ਭੋਗ ਛੱਡ ਚਲਤ ਰਚਾਇਆ। ਪਾਤਸ਼ਾਹਾਂ ਦੇ ਮਿਲਣ ਤੋਂ ਵਿਛੜ ਗਏ, ਕਿਉਂ ਜੋ ਜੋਗ ਦੇ ਭੋਗ ਨੂੰ ਛੱਡ ਕੇ ਕੇਵਲ ਆਪਣਾ ਆਨੰਦ ਲੈਣ ਦੀ ਥਾਂ ਪਰ ਉਪਕਾਰ ਦੋਸ਼ਤਾਨ ਕਰਕੇ ਕਰਨ ਦਾ ਚਲਤ ਰਚਾਇਆ, ਭਾਵ ਹੱਟੀ ਤੇ ਸਮਾਧੀ ਛੱਡ ਕੇ ਦੇਸ਼ ਦਾ ਉਧਾਰ ਕਰਨ ਦਾ ਯਤਨ ਕੀਤਾ। ਜਿਹੜਾ ਅਰਥ ਦਾਸ ਨੇ ਕੀਤਾ ਫਿਰ ਸੁਣ ਲੈਣਾ। ਪਾਤਸ਼ਾਹਾਂ ਮਿਲ ਵਿਛੜੇ, ਬਾਬਰ ਨੂੰ ਵੀ ਸਿੱਖਿਆ ਦਿੱਤੀ, ਉੱਥੋਂ ਅੱਗੇ ਚੱਲ ਪਏ ਇਮਨਾਬਾਦ ਤੋਂ। ਸੁਲਤਾਨਪੁਰ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਸ ਨੂੰ ਸੁਲਤਾਨਪੁਰ ਲੋਧੀ ਵੀ ਆਪਾਂ ਕਹਿੰਦੇ ਹਾਂ, ਜਿੱਥੋਂ ਮਹਾਰਾਜ ਨੇ ਵੇਈ ਨਦੀ ਚੋਂ ਨਿਕਲ ਕੇ ਫਿਰ ਉਦਾਸੀਆਂ ਸ਼ੁਰੂ ਕੀਤੀਆਂ, ਉਸ ਧਰਤੀ ਨੂੰ ਵੀ, ਸੁਲਤਾਨਪੁਰ ਨੂੰ ਵੀ ਮਹਾਰਾਜ ਨੇ ਛੱਡਿਆ। ਪਾਤਸ਼ਾਹਾਂ ਮਿਲ ਵਿਛੜੇ, ਇਹਨਾਂ ਨਵਾਬਾਂ ਆਦਿਕਾਂ ਤੋਂ ਮਹਾਰਾਜ ਵਿਛੜ ਕੇ ਦੁਨੀਆਂ ਦੇ ਵਿੱਚ ਉਦਾਸ ਬਿਰਤੀ ਨਾਲ, ਜਿਸ ਨੂੰ ਅਸੀਂ ਉਦਾਸੀਆਂ ਕਹਿੰਦੇ ਹਾਂ, ਦੁਨੀਆਂ ਨੂੰ ਤਾਰਨ ਵਾਸਤੇ ਜਾਣਾ, ਉਸ ਬਿਰਤੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਏ। ਜੋਗ ਭੋਗ ਛੱਡ ਚਲਤ ਰਚਾਇਆ, ਇਹ ਸੰਸਾਰ ਦੇ ਜੋਗ ਭੋਗ ਕਾਰੋਬਾਰ ਪਰਿਵਾਰ ਬੇਬੇ ਨਾਨਕੀ ਦੇ ਕੋਲ ਛੱਡਿਆ ਤੇ ਇਹ ਚਲਤ ਕੌਤਕ ਰਚਾਇਆ। ਭਾਵ ਮੋਦੀ ਖਾਨੇ ਦੀ ਕਾਰ ਵੀ ਜਿੰਨਾ ਚਿਰ ਕਰ ਲਈ ਬਸ ਠੀਕ ਹੈ, ਉੱਥੇ ਉਹ ਵੀ ਸਾਰਾ ਕੁਝ ਛੱਡ ਕੇ ਪਰਿਵਾਰ ਵੀ ਬੇਬੇ ਨਾਨਕੀ ਕੋਲ ਛੱਡਿਆ ਸੁਲਤਾਨਪੁਰ, ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਚਲਤ ਰਚਾਇਆ, ਕੌਤਕ ਰਚਿਆ ਕਿ ਸੰਸਾਰ ਦੇ ਲੋਕਾਂ ਦਾ ਉਧਾਰ ਕਰਨਾ ਹੈ, ਦੇਸ਼ ਰਟਨ। ਦਾਸ ਨੇ ਜਿਵੇਂ ਬੇਨਤੀ ਕੀਤੀ ਕਿ ਸੰਸਾਰ ਜਗਤ ਵਿੱਚ ਕੇਵਲ ਆਪਣਾ ਆਨੰਦ ਲੈਣ ਦੀ ਥਾਂ ਪਰੇ ਉਪਕਾਰ ਕਰਨ ਲਈ ਦੇਸ਼ ਰਟਨ ਕੀਤਾ ਪਾਤਸ਼ਾਹ ਨੇ, ਦੁਨੀਆਂ ਦਾ ਚੱਕਰ ਲਾਇਆ ਸਤਿਗੁਰੂ ਸ਼ਹਿਨਸ਼ਾਹ ਜੀ ਨੇ ਕਿ ਸੰਸਾਰ ਜਗਤ ਪਾਪਾਂ ਦੀ ਅੱਗ ਵਿੱਚ ਸੜ ਰਿਹਾ ਹੈ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਜੋ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਇਸ ਧਰਤੀ ਨੂੰ ਲੁਕਾਈ ਨੂੰ ਸੋਧਣ ਵਾਸਤੇ, ਭਾਵ ਸ਼ੁੱਧ ਤੇ ਨਿਰਮਲ ਜੀਵਨ ਦੇਣ ਵਾਸਤੇ ਬਾਬਾ ਨਾਨਕ ਘਰੋਂ ਚੱਲ ਪਿਆ, ਇਸ ਦਾ ਜ਼ਿਕਰ ਕਰ ਰਹੇ ਹਨ ਭਾਈ ਗੁਰਦਾਸ ਜੀ ਕਿ ਜੋਗ ਭੋਗ ਛੱਡ ਚਲਤ ਰਚਾਇਆ, ਸਭ ਜੋਗ ਭੋਗ ਤਿਆਗ ਕੇ ਸੁਲਤਾਨਪੁਰ ਇਹ ਚਲਤ ਰਚਾਇਆ, ਕੌਤਕ ਰਚਿਆ ਵੀ ਚੱਲ ਮਰਦਾਨਿਆਂ ਬਾਲਿਆ, ਚੱਲ ਦੁਨੀਆਂ ਦਾ ਉਧਾਰ ਕਰੀਏ। ਦੀਨ ਦੁਨੀਆਂ ਦਾ ਪਾਤਸ਼ਾਹ ਬੇਮੋਹਤਾਜ ਰਾਜ ਘਰ ਆਇਆ। ਦੀਨ ਦੁਨੀ ਦਾ ਪਾਤਸ਼ਾਹ ਹੈ। ਐ ਸੰਸਾਰ ਜਗਤ ਵਾਲੇ ਪਾਸਿਓਂ ਬਾਬਾ ਨਾਨਕ ਬੇਪਰਵਾਹ ਹੋ ਕੇ ਗਿਆਨ ਦੇ ਘਰ ਵਿੱਚ ਆ ਗਿਆ। ਆਪਣੇ ਪਾਸ ਵੀ ਮਹਾਨ ਗਿਆਨ ਤੇ ਸੰਸਾਰ ਦੇ ਲੋਕਾਂ ਨੂੰ ਵੀ ਸਾਰਾ ਜੀਵਨ ਗਿਆਨ ਹੀ ਵੰਡਿਆ। ਅੱਜ ਵੀ ਗੁਰੂ ਨਾਨਕ ਦੇਵ ਸਾਹਿਬ ਦੀ ਜੋਤ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਾਨੂੰ ਗਿਆਨ ਹੀ ਵੰਡ ਰਹੇ ਹਨ, ਮਹਾਨ ਬਖਸ਼ਿਸ਼ਾਂ ਕਰ ਰਹੇ ਹਨ ਅੱਜ ਸਾਡੇ ਤੇ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਦੇਹ ਮੋਹਤਾਜ ਰਾਜ ਘਰ ਆਇਆ, ਭਾਵ ਰਾਜ ਭਾਗ ਜਿਹੜਾ ਘਰ ਬਾਰ ਸੀ, ਪਰਿਵਾਰ ਬੱਚੇ ਸਾਰਿਆਂ ਨੂੰ ਛੱਡ ਫਿਰ ਦੁਨੀਆਂ ਨੂੰ ਤਾਰਨ ਵਾਸਤੇ ਨਿਕਲਿਆ। ਦੁਨੀਆਂ ਦਾ ਪਾਤਸ਼ਾਹ ਸਾਰੇ ਸੰਸਾਰ ਵਾਲੇ ਪਾਸਿਓਂ ਬੇਮੁਤਾਜ, ਕਿਸੇ ਦੀ ਮੁਤਾਜੀ ਨਹੀਂ, ਕਿਸੇ ਦਾ ਗੁਲਾਮ ਨਹੀਂ। ਤੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਗਤ ਨੂੰ ਤਾਰਨਾ ਕੀਤਾ। ਕਾਦਰ ਹੋਏ ਕੁਦਰਤ ਕਰੇ, ਇਹ ਪੇ ਕੁਦਰਤ ਸਾਂਗ ਬਣਾਇਆ। ਕਾਦਰ ਹੋ ਕੇ, ਕਾਦਰ ਮਤਲਬ ਕੁਦਰਤ ਨੂੰ ਬਣਾਉਣ ਵਾਲਾ, ਸਾਰੀ ਕੁਦਰਤ ਦਾ ਕਾਦਰ ਹੋ ਕੇ ਜੋ ਜਗਤ ਦੀ ਰਚਨਾ ਕਰਦਾ ਹੈ, ਇਹ ਵੀ ਉਸੇ ਦੀ ਰਚਨਾ ਦਾ ਹੀ ਸਾਂਗ ਹੈ। ਜਿਹੜੇ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ, ਜਗਤ ਸਾਜਿਆ, ਉਸੇ ਹੀ ਪਰਮਾਤਮਾ ਦਾ ਅਵਤਾਰ ਹਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਭਾਵੇਂ ਪਰਮੇਸ਼ਰ ਆਪ ਹੀ ਕੁਦਰਤ ਨੂੰ ਸਾਜ ਕੇ ਤੇ ਬਾਬੇ ਨਾਨਕ ਦੇ ਰੂਪ ਵਿੱਚ ਉਹ ਅੱਲਾ ਖੁਦਾ ਵਾਹਿਗੁਰੂ ਆਪ ਹੀ ਅਵਤਾਰ ਧਾਰ ਕੇ ਧਰਤੀ ਤੇ ਆਇਆ ਹੈ। ਇੱਕ ਨਾ ਜੋੜ ਵਿਛੋੜ ਦਾ ਚਿਰੀ ਵਿਛੁੰਨੇ ਆਣ ਮਿਲਾਇਆ। ਕਈਆਂ ਨੂੰ ਜੋੜ ਕੇ ਵਿਛੋੜ ਦਿੰਦਾ ਹੈ, ਕਈ ਚਿਰ ਦੇ ਵਿਛੜਿਆਂ ਦਾ ਮੇਲ ਮਿਲਾ ਦਿੰਦਾ ਹੈ। ਜਗਿਆਸੂਆਂ ਨੂੰ ਸਾਈ ਨਾਲ ਜੋੜਦਾ ਹੈ ਤੇ ਪਾਪੀਆਂ ਨੂੰ ਵਿਸ਼ਿਆਂ ਤੋਂ ਵਿਛੋੜਦਾ ਹੈ। ਕੈਸੀਆਂ ਕਮਾਲ ਦੀਆਂ ਬਾਤਾਂ ਭਾਈ ਗੁਰਦਾਸ ਜੀ ਪਾਉਂਦੇ। ਕਹਿੰਦੇ ਇੱਕ ਨਾ ਜੋੜ ਵਿਛੋੜ ਦਾ, ਮਤਲਬ ਕਈਆਂ ਨੂੰ ਜੋੜਦਾ ਤੇ ਵਿਛੋੜਦਾ ਵੀ ਹੈ, ਕਿਸੇ ਨੂੰ ਜੋੜ ਦਿੰਦਾ ਕਿਸੇ ਨੂੰ ਵਿਛੋੜ ਦਿੰਦਾ। ਕਿਵੇਂ ਜੋੜਨਾ ਤੇ ਕਿਵੇਂ ਵਿਛੋੜਨਾ ਹੈ? ਭਾਵ ਜਗਿਆਸੂਆਂ ਨੂੰ, ਆਮ ਦੁਨੀਆਦਾਰਾਂ ਨੂੰ, ਪਰਮੇਸ਼ਰ ਦੇ ਨਾਲ ਬਾਬਾ ਨਾਨਕ ਜੋੜਦਾ ਹੈ ਤੇ ਪਾਪੀਆਂ ਨੂੰ ਵਿਸ਼ਿਆਂ ਵਿਕਾਰਾਂ ਤੋਂ ਵਿਛੋੜਦਾ ਹੈ। ਇਹ ਛੱਡ ਦੋ ਇਹਨਾਂ ਨੂੰ। ਪਾਪੀਆਂ ਨੂੰ ਵਿਸ਼ਿਆਂ ਵਿਕਾਰਾਂ ਤੋਂ ਵਿਛੋੜ ਦਿੱਤਾ, ਜਗਿਆਸੂਆਂ ਨੂੰ ਸਾਈ ਨਾਲ, ਵਾਹਿਗੁਰੂ ਨਾਲ ਜੋੜ ਦਿੱਤਾ। ਇਹ ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਹੈ। ਸਾਧ ਸੰਗਤ ਵਿੱਚ ਅਲੱਖ ਲਖਾਇਆ। ਗੁਰੂ ਨਾਨਕ ਦੇਵ ਸਾਹਿਬ ਨੇ ਪਹਿਲੀ ਵਾਰੀ ਜਗਤ ਵਿੱਚ ਆਣ ਕੇ ਸੰਸਾਰ ਨੂੰ ਦੱਸਿਆ ਕਿ ਸਾਧ ਸੰਗਤ ਵਿੱਚ ਹੀ ਪਰਮਾਤਮਾ ਵੱਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਸਾਧ ਸੰਗਤ ਵਿੱਚ ਅਲੱਖ ਲਖਾਇਆ, ਜੇ ਉਹ ਅਲੱਖ ਪਰਮਾਤਮਾ ਨੂੰ ਲਖਣਾ ਹੈ, ਜੇ ਉਹ ਅਲੱਖ ਪਰਮਾਤਮਾ ਨਾਲ ਵਾਹਿਗੁਰੂ ਨਾਲ ਸਾਂਝ ਪਾਉਣੀ ਹੈ, ਤਾਂ ਫਿਰ ਭਾਈ ਸਾਧ ਸੰਗਤ ਵਿੱਚ ਆਓ, ਗੁਰੂ ਦੀ ਸੰਗਤ ਵਿੱਚ ਆਓ। ਇੱਥੇ ਹੀ ਆਣ ਕੇ ਤੁਹਾਨੂੰ ਪਰਮੇਸ਼ਰ ਦਾ ਮਿਲਾਪ ਹੋ ਸਕਦਾ, ਇੱਥੇ ਆਣ ਕੇ ਹੀ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਦਾ ਮੌਕਾ ਮਿਲ ਸਕਦਾ ਤੇ ਸਾਧ ਸੰਗਤ ਵਿੱਚੋਂ ਹੀ ਰੱਬ ਦਾ ਦਰਸ਼ਨ ਹੋ ਸਕਦਾ ਤੇ ਤੁਸੀਂ ਸੰਸਾਰ ਤੋਂ ਤਰ ਸਕਦੇ ਹੋ, ਭਾਵ ਸਾਗਰ ਤੋਂ ਪਾਰ ਹੋ ਸਕਦੇ ਹੋ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਹੋ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਿਆ ਦਿੱਤੀ। ਸੰਸਾਰ ਸਾਗਰ ਤੋਂ ਤਰਨ ਦਾ ਵਸੀਲਾ ਸਾਧ ਸੰਗਤ ਹੈ, ਗੁਰੂ ਕੀ ਸੰਗਤ ਹੈ। ਵਾਰ ਛੱਬਵੀਂ ਪੌੜੀ ਬਾਈਵੀਂ ਵਿੱਚ ਪਵਿੱਤਰ ਪਾਵਨ ਬਚਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਉਚਾਰਨ ਕਰ ਰਹੇ ਹਨ। ਸਤਿਗੁਰ ਪੂਰਾ ਸ਼ਾਹ ਹੈ, ਤਿਰ ਭਵਨ ਜਗ ਤਿਸ ਦਾ ਵਣਜਾਰਾ। ਰਤਨ ਪਦਾਰਥ ਬੇਸ਼ੁਮਾਰ, ਭਾਉ ਭਗਤ ਲੱਖ ਭਰੇ ਭੰਡਾਰਾ। ਪਾਰ ਜਾਤ ਲੱਖ ਬਾਗ ਵਿੱਚ, ਕਾਮ ਤੇਣ ਦੇ ਵੱਗ ਹਜ਼ਾਰਾਂ। ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅਪਾਰਾ। ਲੱਖ ਅੰਮ੍ਰਿਤ ਲੱਖ ਇੰਦਰ ਲੈ, ਹੋਏ ਸਕੇ ਛਿੜਕਣ ਦਰਬਾਰਾ। ਸੂਰਜ ਚੰਦ ਚਿਰਾਗ ਲੱਖ, ਰਿੱਧ ਸਿੱਧ ਨਿਧ ਬੋਹਲ ਅੰਬਾਰਾ। ਸਭੇ ਵੰਡ ਵੰਡ ਦਿੱਤੀਉਨ, ਭਾਉ ਭਗਤ ਕਰ ਸੱਚ ਪਿਆਰਾ। ਭਗਤ ਵਛੜ ਸਤਿਗੁਰ ਨਿਰੰਕਾਰਾ ਭਗਤ ਵਛੜ ਸਤਿਗੁਰ ਨਿਰੰਕਾਰਾ। ਸਤਿਗੁਰ ਪੂਰਾ ਸ਼ਾਹ ਹੈ ਤਿਰ ਭਵਨ ਜਗ ਤਿਸ ਦਾ ਵਣਜਾਰਾ। ਕਹਿੰਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਸ਼ਹਿਨਸ਼ਾਹ ਸਾਡੇ ਪੂਰੇ ਸ਼ਾਹ ਹਨ। ਸ਼ਾਹਾਂ ਦਾ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਬਾਬਾ ਨਾਨਕ। ਤਿਰ ਭਵਨ ਜਗ ਤਿਸ ਦਾ ਵਣਜਾਰਾ, ਤਿੰਨੇ ਭਵਨਾਂ ਦੇ ਜਗਤ ਦੇ ਲੋਕ ਉਹਦੇ ਵਪਾਰੀ ਹੈ। ਤਿੰਨੇ ਭਵਨ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, ਤਿੰਨਾਂ ਹੀ ਲੋਕਾਂ ਦੇ ਜਿੰਨੇ ਜੀਵ ਨੇ ਪ੍ਰਾਣੀ ਹਨ ਇਹ ਬਾਬੇ ਨਾਨਕ ਦੇ ਵਪਾਰੀ ਹਨ। ਕਿਉਂਕਿ ਸ਼ਾਹ ਦੇ ਕੋਲ ਵਪਾਰ ਕਰਨ ਵਾਸਤੇ ਹੀ ਆਉਣਾ ਲੋਕਾਂ ਨੇ, ਸੌਦਾ ਖਰੀਦਣ ਹੀ ਆਉਣਾ। ਬਾਬਾ ਨਾਨਕ ਸ਼ਾਹਾਂ ਦਾ ਸ਼ਾਹ ਹੈ, ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਤੇ ਸਾਰੀ ਦੀ ਸਾਰੀ ਤ੍ਰੈਲੋਕੀ ਬਾਬੇ ਨਾਨਕ ਦੇ ਪਾਸ ਨਾਮ ਦਾ ਸੌਦਾ, ਸਿਮਰਨ ਬੰਦਗੀ ਦਾ ਸੌਦਾ ਲੈਣ ਵਾਸਤੇ ਆਉਂਦੀ ਹੈ। ਰਤਨ ਪਦਾਰਥ ਬੇਸ਼ੁਮਾਰ ਭਾਉ ਭਗਤ ਲੱਖ ਭਰੇ ਭੰਡਾਰਾ। ਤੇ ਸ਼ਾਹ ਕਾਹਦਾ ਆ ਫਿਰ ਜੀ, ਉਹ ਸੌਦਾ ਕਾਹਦਾ ਦਿੰਦਾ? ਰਤਨ ਪਦਾਰਥ ਬੇਸ਼ੁਮਾਰ। ਹੁਣ ਮੇਰੇ ਸਤਿਗੁਰੂ ਸ਼ਹਿਨਸ਼ਾਹ ਦੇ ਘਰ ਰਤਨ ਪਦਾਰਥ ਬੇਸ਼ੁਮਾਰ ਹੈ, ਪਰਮੇਸ਼ਰ ਦੇ ਨਾਮ ਰਤਨ ਦੇ ਸ਼ੁਭ ਗੁਣਾਂ ਦੇ ਪਦਾਰਥਾਂ ਦੇ ਭੰਡਾਰੇ ਭਰੇ ਉਹਦੇ ਕੋਲ। ਤੇ ਸਤਿਗੁਰੂ ਸ਼ਹਿਨਸ਼ਾਹ ਦੇ ਘਰ ਕਹਿੰਦੇ ਰਤਨ ਪਦਾਰਥ ਰੂਪ ਪ੍ਰੇਮਾ ਭਗਤੀ ਦੇ ਭੰਡਾਰੇ ਕਿੰਨੇ ਕਿਹਾ ਜੀ? ਲੱਖ ਭਰੇ ਭੰਡਾਰਾ, ਲੱਖਾਂ ਹੀ ਭੰਡਾਰੇ ਭਰੇ ਹੋਏ ਪ੍ਰੇਮਾ ਭਗਤੀ ਦੇ ਭੰਡਾਰੇ। ਨਾਮ ਸਿਮਰਨ ਰੂਪੀ ਰਤਨ, ਬਾਣੀ ਰੂਪੀ ਰਤਨ, ਸਿਮਰਨ ਬੰਦਗੀ ਰੂਪੀ ਸੁੰਦਰ ਪਦਾਰਥ ਬਾਬੇ ਨਾਨਕ ਦੇ ਕੋਲ ਨੇ, ਭੰਡਾਰੇ ਭਰੇ ਹੋਏ, ਕੋਈ ਤੋਟ ਨਹੀਂ ਹੈ। ਸਾਰੇ ਦਾ ਸਾਰਾ ਜਗਤ ਵਪਾਰੀ ਬਣ ਕੇ ਬਾਬੇ ਨਾਨਕ ਦੇ ਪਾਸ ਆਉਂਦਾ ਹੈ। ਸੱਚ ਵਪਾਰ ਕਰੋ ਵਪਾਰੀ, ਦਰਗਹ ਨਿਭ ਹੈ ਖੇਪ ਤੁਮਾਰੀ। ਹੋਰ ਕੀ ਕੁਛ ਹੈ ਬਾਬੇ ਨਾਨਕ ਦੇ ਪਾਸ? ਸਾਧ ਸੰਗਤ ਆ ਜਿਹੜੇ ਬਚਨ ਕਿਤੇ ਸਮਝ ਚ ਆ ਜਾਣ ਨਾ ਸਾਡੇ, ਸਾਡੀ ਭਟਕਣਾ ਜ਼ਿੰਦਗੀ ਜੀ ਮੁੱਕ ਜਾਏਗੀ, ਜ਼ਿੰਦਗੀ ਦੀ ਸਾਰੀ ਭਟਕਣਾ ਖਤਮ ਹੋ ਜਾਏਗੀ। ਬੰਦਾ ਭਟਕ ਨਹੀਂ ਸਕਦਾ ਜੇ ਸਾਨੂੰ ਆ ਬਚਨ ਸਮਝ ਚ ਆ ਜਾਣ, ਵਸ ਜਾਣ ਜੇ ਸਾਡੇ ਦਿਲ ਚ। ਕਹਿੰਦੇ ਸਾਰੇ ਲੋਕ ਪਰਲੋਕ ਦੇ ਭੰਡਾਰੇ ਖਜ਼ਾਨੇ ਬਾਬੇ ਨਾਨਕ ਦੇ ਕੋਲ ਆ, ਸਾਨੂੰ ਕਿਤੇ ਹੋਰ ਜਾਣ ਦੀ ਲੋੜ ਹੈ? ਫਿਰ ਜਿਹੜੇ ਹਿੰਦੂ ਮਤ ਵਿੱਚ ਕਹਿੰਦੇ ਨਾ ਵੀ ਪਾਰ ਜਾਤ ਦਰਖਤ ਹੈ ਜਿਹੜਾ ਕਲਪ ਬਿਰਸ਼ ਹੈ, ਤੇ ਉਹਦੇ ਥੱਲੇ ਬਹਿ ਕੇ ਜੋ ਮੰਗੀਏ ਉਹ ਮਿਲ ਜਾਂਦਾ। ਹਿੰਦੂ ਮਤ ਚ ਮੰਨਿਆ ਗਿਆ ਵੀ ਜਿਹੜੀ ਕਾਮ ਧੇਨ ਗਊ ਆ ਉਹਦੇ ਪਾਸੋਂ ਜੋ ਮੰਗੀਏ ਉਹ ਮਿਲ ਜਾਂਦਾ। ਹੁਣ ਭਾਈ ਗੁਰਦਾਸ ਜੀ ਕੀ ਕਹਿੰਦੇ? ਕਹਿਣ ਲੱਗੇ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਦੇ ਪਾਸ ਲੋਕ ਪਰਲੋਕ ਦੇ ਸਾਰੇ ਰਤਨਾਂ ਦੇ ਕੀਮਤੀ ਜਵਾਹਰਾਤਾਂ ਦੇ ਭੰਡਾਰੇ ਭਰੇ ਆ, ਏਦਾਂ ਬਾਬੇ ਨਾਨਕ ਦੇ ਦਰਬਾਰ ਚ ਪਾਰ ਜਾਤ ਦਰਖਤਾਂ ਦੇ ਲੱਖਾਂ ਬਾਗ ਲੱਗੇ ਉੱਥੇ। ਤੇ ਪੁੱਛਿਆ ਕਾਮ ਧੇਨ ਗਊ? ਕਹਿੰਦੇ ਕਾਮ ਧੇਨ ਗਊ ਦੇ ਵੱਗ ਤੁਰੇ ਫਿਰਦੇ ਬਾਬੇ ਨਾਨਕ ਦੇ ਪਾਸ। ਵੱਗ ਪਤਾ ਜਿਹਨੂੰ ਕਹਿੰਦੇ? ਬਹੁਤ ਇਕੱਠ ਗਊਆਂ ਦਾ, ਗਾਈਆਂ ਦਾ ਬੜਾ ਇਕੱਠ ਹੋਵੇ ਤੇ ਕਹਿਣ ਲੱਗੇ ਗਾਈਆਂ ਦਾ ਵੱਗ ਤੁਰਿਆ ਜਾਂਦਾ, ਗਿਣਤੀ ਕੋਈ ਨਹੀਂ ਵੀ ਕਿੰਨੀਆਂ ਨੇ। ਬਾਬੇ ਨਾਨਕ ਦੇ ਪਾਸ ਕਲਪ ਬਿਰਸ਼ ਹੈ ਜਿਹੜੇ ਪਾਰ ਜਾਤ ਰੁੱਖਾਂ ਦੇ ਬਾਗ ਲੱਗੇ ਆ, ਤੇ ਕਾਮ ਧਿਆਨ ਗਊਆਂ ਦੇ ਵੱਗ ਤੁਰੇ ਫਿਰਦੇ। ਹੋਵੇ ਗੁਰੂ ਨਾਨਕ ਦਾ ਸਿੱਖ ਤੇ ਥਾਂ ਥਾਂ ਭਟਕਦਾ ਫਿਰੇ ਫਿਰ। ਆ ਪੜੋ ਬਚਨ ਭਾਈ ਗੁਰਦਾਸ ਜੀ ਦੇ। ਸਾਧ ਸੰਗਤ ਕੈਸੀ ਕਮਾਲ ਦੀ ਗੱਲ ਭਾਈ ਗੁਰਦਾਸ ਜੀ, ਮਹਾਨ ਹੋ ਤੁਸੀਂ, ਸਿਰ ਝੁਕਦਾ ਹੈ, ਬਾਰ ਬਾਰ ਨਮਸਕਾਰ ਹੈ ਤੁਹਾਡੇ ਚਰਨਾਂ ਤੇ। ਕਿਵੇਂ ਸਿੱਖਾਂ ਨੂੰ ਪ੍ਰੇਰਨਾ ਦੇ ਰਹੇ ਆ, ਕਿਵੇਂ ਦੁਨੀਆਂ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜ ਰਹੇ, ਕਿੱਡਾ ਮਹਾਨ ਸਤਿਗੁਰੂ ਹੈ ਬਾਬਾ ਨਾਨਕ, ਕੌਣ ਵਰਣਨ ਕਰ ਸਕਦਾ ਭਾਈ ਗੁਰਦਾਸ ਜੀ ਦੀ ਤਰ੍ਹਾਂ? ਕੋਈ ਹੋਰ ਬਿਆਨ ਕਰ ਸਕਦਾ ਦੁਨੀਆਂ ਚ ਕਿਤੇ? ਕਹਿਣ ਲੱਗੇ ਪਾਰ ਜਾਤ ਲੱਖ ਬਾਗ ਵਿੱਚ ਕਾਮ ਧੇਨ ਦੇ ਵੱਗ ਹਜ਼ਾਰਾਂ। ਗੁਰੂ ਨਾਨਕ ਦਾਤਾ, ਤੁਹਾਡੇ ਬਾਗ ਦੇ ਵਿੱਚ ਲੱਖਾਂ ਹੀ ਕਲਪ ਬਿਰਸ਼ ਤੇ ਕਾਮ ਧੇਨ ਗਊਆਂ ਦੇ ਹਜ਼ਾਰਾਂ ਵੱਗ ਤੁਰੇ ਫਿਰਦੇ ਆ। ਜਿਹੜੇ ਨਾਮ ਸਿਮਰਨ ਦੀ ਦਾਤ ਦਿੰਦੇ ਹੋ, ਇਹ ਨਾਮ ਸਿਮਰਨ ਦੁਆਰਾ ਉਹ ਆਨੰਦ ਮਿਲਦਾ ਜਿਹੜਾ ਪਾਰ ਜਾਤ ਜਾਂ ਕਾਮ ਧੇਨ ਗਊ ਕੋ ਨਹੀਂ ਮਿਲ ਸਕਦਾ। ਇਹ ਮੰਨੀਆਂ ਹੋਈਆਂ ਚੀਜ਼ਾਂ ਨੇ ਬਾਬੇ ਨਾਨਕ ਕੋਲ, ਪ੍ਰਤੱਖ ਸਾਖਸ਼ਾਤ ਸਾਰੇ ਦੇ ਸਾਰੇ ਆਨੰਦ ਸਿੱਖਾਂ ਨੇ ਮਾਣੇ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਕਾਮ ਧੇਨ ਦੇ ਵੱਗ ਹਜ਼ਾਰਾਂ, ਹਜ਼ਾਰਾਂ ਵੱਗ ਤੁਰੇ ਫਿਰਦੇ ਬਾਬੇ ਨਾਨਕ ਦੇ ਪਾਸ ਕਾਮ ਧੇਨ ਗਊਆਂ ਦੇ। ਲਖਮੀਆਂ ਲੱਖ ਗੋਲੀਆਂ, ਪਾਰਸ ਦੇ ਪਰਬਤ ਅਪਾਰਾ। ਪਾਰਸ ਕਹਿੰਦੇ ਨੇ ਕਿ ਜਿਹੜੇ ਪਾਰਸ ਦੇ ਨਾਲ ਲੋਹਾ ਲਾ ਦਈਏ, ਤਾਂਬਾ ਆਦਿਕ ਲਾ ਦਈਏ ਤੇ ਉਹ ਸੋਨਾ ਬਣ ਜਾਂਦਾ। ਬਾਬਾ ਨਾਨਕ ਕਿਹੋ ਜਿਹਾ ਪਾਰਸ? ਕਹਿੰਦੇ ਪਾਰਸਾਂ ਦੀ ਗੱਲ ਛੱਡੋ, ਜਿਹੜਾ ਪਾਰਸ ਹੈ ਉਹ ਵੀ ਪੱਥਰਾਂ ਦੇ ਵਿੱਚ ਪਹਾੜਾਂ ਦੇ ਵਿੱਚੋਂ ਹੀ ਮਿਲਦੇ ਆ ਪਾਰਸ। ਕਹਿੰਦੇ ਬਾਬੇ ਨਾਨਕ ਦੇ ਪਾਸ ਪਾਰਸਾਂ ਦੇ ਪਹਾੜ ਲੱਗੇ, ਪਾਰਸ ਦੇ ਪਰਬਤ ਅਪਾਰ, ਜਿਵੇਂ ਬੜੇ ਪਰਬਤ ਬੜੇ ਉੱਚੇ ਉੱਚੇ ਪਹਾੜ ਪਾਰਸਾਂ ਦੇ ਹੀ ਬਣੇ ਹੋਣ ਬਾਬੇ ਨਾਨਕ ਦੇ ਕੋਲ ਉਹਦੀ ਹਜ਼ੂਰੀ ਚ। ਲਖਮੀਆਂ ਲੱਖ ਬੋਲੀਆਂ, ਲਖਮੀ ਮਾਇਆ ਨੂੰ ਕਹਿੰਦੇ। ਕਹਿੰਦੇ ਲਖਮੀਆਂ ਲੱਖਾਂ ਹੀ ਟਹਿਲਣਾ ਕਰਦੀਆਂ ਬਾਬੇ ਨਾਨਕ ਦੇ ਦਰਬਾਰ ਚ, ਭਾਵ ਕੇ ਲਖਮੀ ਹੈ ਜਿਹੜੀ ਨਾ, ਇੱਕ ਮਾਇਆ ਦੀ ਗੱਲ ਛੱਡੋ, ਕਹਿੰਦੇ ਮਾਇਆ ਦੀਆਂ ਲੱਖਾਂ ਲਖਮੀਆਂ ਗੁਰੂ ਨਾਨਕ ਦੀਆਂ ਗੋਲੀਆਂ ਬਣ ਕੇ ਬੈਠੀਆਂ ਉੱਥੇ, ਤੇ ਪਾਰਸਾਂ ਦੇ ਪਰਬਤ ਲੱਗੇ ਆ ਬਾਬੇ ਨਾਨਕ ਦੇ ਕੋਲ। ਕਾਮ ਧਿਨ ਗਊਆਂ ਦੇ ਵੱਗ ਤੁਰੇ ਫਿਰਦੇ ਬਾਬੇ ਨਾਨਕ ਦੇ ਕੋਲ। ਪਾਰ ਜਾਤ ਦਰਖਤ ਦੇ ਬਾਗ ਲੱਗੇ ਬਾਬੇ ਨਾਨਕ ਦੇ ਪਾਸ, ਭਾਵ ਕੋਈ ਪਾਰ ਜਾਤ ਕੋਈ ਕਾਮ ਧਿਨ ਗਊ ਮਾਇਆ ਤੇ ਸਾਧ ਸੰਗਤ, ਇਹ ਜਿਹੜੇ ਪਾਰਸ ਆਦਿਕ ਆ ਬਾਬੇ ਨਾਨਕ ਦੇ ਬਰਾਬਰ ਕੁਝ ਵੀ ਨਹੀਂ ਹੋ ਸਕਦਾ, ਇਹ ਗੁਲਾਮ ਨੇ ਗੁਰੂ ਨਾਨਕ ਦੇ ਸਾਰੇ ਦੇ ਸਾਰੇ। ਲੱਖ ਅੰਮ੍ਰਿਤ ਲੱਖ ਇੰਦਰ ਲੈ ਹੋਏ ਸਕੇ ਛਿੜਕਣ ਦਰਬਾਰ। ਇੰਦਰ ਦੇਵਤੇ ਨੂੰ ਸਵਰਗ ਦਾ ਮੁਖੀ ਮੰਨਿਆ ਜਾਂਦਾ, 33 ਕਰੋੜ ਦੇਵਤੇ ਦਾ ਮੁਖੀ ਇੰਦਰ, 33 ਕਰੋੜ ਦੇਵਤੇ ਦਾ ਮੁਖੀ ਆ। ਤੇ ਭਾਈ ਗੁਰਦਾਸ ਕਹਿੰਦੇ ਲੱਖਾਂ ਇੰਦਰ ਬਾਬੇ ਨਾਨਕ ਦੇ ਦਰਬਾਰ ਦੇ ਗੁਲਾਮ ਬਣ ਕੇ ਬੈਠੇ, ਲੱਖਾਂ ਇੰਦਰ ਲੱਖਾਂ ਅੰਮ੍ਰਿਤ ਹੱਥ ਵਿੱਚ ਲੈ ਕੇ ਤੇ ਮਾਸ਼ਕੀ ਬਣ ਕੇ, ਜਿਹੜੇ ਛਿੜਕਾਉਣ ਵਾਲੇ ਹੁੰਦੇ ਆ ਤਰਾਦਕ, ਕਹਿੰਦੇ ਉਹ ਗੁਰੂ ਨਾਨਕ ਦੇ ਦਰਬਾਰ ਚ ਛਿੜਕਾਉਣ ਵਾਲੇ ਗੁਰੂ ਨਾਨਕ ਦੇ ਗੁਲਾਮ ਬਣ ਕੇ ਬੈਠੇ ਹੋ ਇੰਦਰ ਦੇਵਤੇ ਵਰਗੇ। ਤੂੰ ਸਵਰਗਾਂ ਦੀ ਗੱਲ ਕਰਦਾ ਫਿਰਦਾ ਬੰਦਿਆ, ਇੰਦਰ ਦੇਵਤਾ ਸਵਰਗ ਚ ਬੈਠਾ ਜਿਹੜਾ ਕਹਿੰਦੇ ਨਾ, ਉੱਥੇ ਜਾਣਾ ਮੈਨੂੰ ਮੇਰਾ ਸਵਰਗਾਂ ਚ ਵਾਸਾ ਹੋਵੇ। ਕਹਿਣ ਲੱਗੇ ਲੱਖਾਂ ਇੰਦਰ ਦੇਵਤੇ ਬਾਬੇ ਨਾਨਕ ਦੀ ਸ਼ਰਨ ਚ ਗੁਲਾਮ ਬਣ ਕੇ ਉੱਥੇ ਅਤਰ ਛਿੜਕਾ ਰਹੇ। ਕੈਸਾ ਹੈ ਮੇਰਾ ਗੁਰੂ ਨਾਨਕ, ਕੌਣ ਕਰੂਗਾ ਗੁਰੂ ਨਾਨਕ ਦੇਵ ਸਾਹਿਬ ਦੀ ਇਹ ਉਸਤਤ, ਕਰ ਸਕਦਾ ਕੋਈ ਹੋਰ ਭਾਈ ਗੁਰਦਾਸ ਜੀ ਤੋਂ ਬਿਨਾਂ? ਬਾਬਾ ਨਾਨਕ, ਸੂਰਜ ਤੇ ਚੰਦਰਮਾ ਤੇਰੇ ਦਰਬਾਰ ਦੇ ਚਿਰਾਗ ਆ, ਦੋ ਦੀਵੇ, ਸੂਰਜ ਚੰਦ ਚਿਰਾਗ ਲੱਖ, ਰਿੱਧ ਸਿੱਧ ਨਿਧ ਬੋਲ ਅੰਬਾਰਾ। ਸੂਰਜ ਚੰਦ ਵਾਂਗੂ ਲੱਖਾਂ ਚਿਰਾਗ, ਇੱਕ ਦੋ ਦੀਵੇ ਨੀ, ਲੱਖਾਂ ਸੂਰਜ ਲੱਖਾਂ ਚੰਦਰਮੇ ਚਿਰਾਗ ਬਣ ਕੇ ਖਲੋਤੇ ਤੇਰੇ ਦਰਬਾਰ ਚ, ਤੇ ਰਿਧੀਆਂ ਸਿਧੀਆਂ ਨੌ ਨਿਧੀਆਂ ਦੇ ਬੋਲ ਲੱਗੇ, ਅੰਬਾਰ ਲੱਗੇ ਤੇਰੇ ਚਰਨਾਂ ਚ। ਕੈਸਾ ਮੇਰਾ ਸਤਿਗੁਰ ਹੈ, ਸਭੇ ਵੰਡ ਵੰਡ ਦਿੱਤੀ ਉਹਨ, ਭਾਓ ਭਗਤ ਕਰ ਸੱਚ ਪਿਆਰਾ। ਕਹਿਣ ਲੱਗੇ ਇਹ ਸਾਰੇ ਦੇ ਸਾਰੇ ਜਿੰਨੇ ਪਦਾਰਥ ਆ ਨਾ ਬਾਬੇ ਨਾਨਕ ਦੇ ਕੋਲ, ਉਹਨੇ ਆਪਣੇ ਕੋਲ ਵੀ ਨਹੀਂ ਰੱਖੇ, ਕਹਿੰਦੇ ਸਾਰੇ ਵੰਡ ਵੰਡ ਕੇ ਆਪਣੇ ਸਿੱਖਾਂ ਨੂੰ ਦੇ ਤੇ, ਲੈ ਜਾਓ ਜੋ ਚਾਹੀਦਾ ਬਈ, ਇੱਥੇ ਕੋਈ ਤੋਟ ਹੀ ਨਹੀਂ, ਇੱਥੇ ਕੋਈ ਕਮੀ ਨਹੀਂ। ਇਹ ਯੁੱਗਾਂ ਤੱਕ ਵੀ ਬਾਬੇ ਨਾਨਕ ਨੇ ਵੰਡੀ ਜਾਣੇ ਆ ਤੇ ਭੰਡਾਰੇ ਭਰੇ ਹੀ ਰਹਿਣੇ। ਸਭੇ ਵੰਡ ਵੰਡ ਦਿੱਤੀਆਂ, ਭਾਓ ਭਗਤ ਕਰ ਸੱਚ ਪਿਆਰਾ, ਪ੍ਰੇਮਾ ਭਗਤੀ ਨਾਲ ਸੱਚਾ ਪਿਆਰ ਕੀਤਾ, ਸਭ ਦਾਤਾ ਉਹਨਾਂ ਨੂੰ ਵੰਡ ਵੰਡ ਕੇ ਦੇਤੀਆਂ ਮਹਾਰਾਜ ਨੇ, ਜਿਹੜੇ ਗੁਰੂ ਨਾਨਕ ਨਾਲ ਪ੍ਰੇਮ ਕਰਦੇ ਪਿਆਰ ਕਰਦੇ, ਸਾਰੇ ਭੰਡਾਰੇ ਉਹਨਾਂ ਨੂੰ ਦੇਤੇ। ਮੈਂ ਤੇ ਬੇਨਤੀ ਕਰਿਆ ਕਰਦਾ, ਜਿਹੜੇ ਲੰਗਰ ਚੱਲ ਰਹੇ ਨਾ ਅੱਜ ਗੁਰਦੁਆਰਿਆਂ ਚ, ਸਾਰੀ ਦੁਨੀਆਂ ਦੇ ਵਿੱਚ ਲੰਗਰ ਚੱਲ ਰਹੇ, ਕਿਤੇ ਤੋਟ ਆਈ ਕਦੀ ਕਿਸੇ ਚੀਜ਼ ਦੀ? ਕਿੰਨੇ ਗੁਰਦੁਆਰੇ ਨੇ ਦੁਨੀਆਂ ਚ, ਗੁਰਦੁਆਰਿਆਂ ਤੋਂ ਇਲਾਵਾ ਵੀ ਥਾਂ ਥਾਂ ਦੇ ਉੱਤੇ ਗੁਰੂ ਕੇ ਸਿੱਖ ਲੰਗਰ ਚਲਾਉਂਦੇ ਆ। ਕਿਤੇ ਦੁਨੀਆਂ ਚ ਕਿਸੇ ਤੇ ਬਿਪਤਾ ਪੈ ਜੇ, ਕੋਈ ਭੁਚਾਲ ਆ ਗਿਆ, ਕਿਤੇ ਹੜ ਆ ਗਏ, ਕੋਈ ਸੁਨਾਮੀ ਲਹਿਰਾਂ ਆ ਗਈਆਂ, ਕਿਸੇ ਤਰ੍ਹਾਂ ਦੀ ਵੀ ਕੋਈ ਮੁਸ਼ਕਲ ਆਈ ਹੈ, ਗੁਰੂ ਕੇ ਸਿੱਖ ਜਾ ਕੇ ਲੰਗਰ ਲਾਉਂਦੇ। ਕਈ ਪੁੱਛਦੇ ਨੇ ਵੀ ਇੰਨੀਆਂ ਰਸਤਾਂ ਬਸਤਾਂ ਸਿੱਖ ਕਿੱਥੋਂ ਲਿਆਉਂਦੇ? ਤੇ ਭਾਵੇਂ ਆਪਾਂ ਸਹਿਜ ਸੁਭਾਏ ਕਹਿ ਦਿੰਦੇ ਵੀ ਗੁਰੂ ਦੀਆਂ ਸੰਗਤਾਂ ਹੀ ਸਾਰੀਆਂ ਰਸਦਾਂ ਲਿਆਉਂਦੀਆਂ, ਮਾਇਆ ਲਿਆਉਂਦੀਆਂ, ਆਟਾ ਦਾਲਾਂ ਸਬਜ਼ੀਆਂ 36 ਪ੍ਰਕਾਰ ਦੇ ਪਦਾਰਥ ਵਰਤਦੇ ਲੰਗਰਾਂ ਚ। ਤੇ ਅੱਜ ਸਹਿਜ ਸੁਭਾਏ ਬੇਸ਼ੱਕ ਆਪਾਂ ਕਹਿ ਦਿੰਦੇ ਠੀਕ ਆ ਕਿ ਗੁਰੂ ਦੀਆਂ ਸੰਗਤਾਂ ਰਸਦਾਂ ਬਸਤਾਂ ਲੈ ਕੇ ਆਉਂਦੀਆਂ ਗੁਰਦੁਆਰਿਆਂ ਚ ਤੇ ਹੋਰ ਜਿੱਥੇ ਜਿੱਥੇ ਵੀ ਗੁਰੂ ਕੇ ਲੰਗਰ ਚੱਲਦੇ, ਪਰ ਦਾਸ ਬੇਨਤੀ ਕਰਿਆ ਕਰਦਾ, ਜਿਹੜਾ 20 ਰੁਪਈਆਂ ਦਾ ਬਾਬੇ ਨਾਨਕ ਨੇ ਸੱਚਾ ਸੌਦਾ ਕੀਤਾ ਨਾ ਭੋਜਨ ਛਕਾਇਆ, ਉਹ 20 ਰੁਪਈਆਂ ਦੀ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਦੇ ਨਾਂ ਤੇ 20 ਰੁਪਈਆਂ ਦੀ FD ਕਰਾ ਦਿੱਤੀ, ਫਿਕਸ ਡਿਪੋਜ਼ਿਟ। ਅੱਜ ਸਾਰੀ ਦੁਨੀਆਂ ਵਿੱਚ ਜਿੰਨੇ ਮਰਜ਼ੀ ਲੰਗਰ ਚੱਲ ਰਹੇ ਆ, ਸਿੱਖ ਕੌਮ ਦੇ ਕੋਲੋਂ ਸਾਧ ਸੰਗਤ ਸਾਡੇ ਕੋਲੋਂ ਉਹਨਾਂ 20 ਰੁਪਈਆਂ ਦਾ ਵਿਆਜ ਹੀ ਨਹੀਂ ਮੁੱਕਦਾ, ਅਸੀਂ ਤੇ ਅਜੇ ਮੂਲ ਨੂੰ ਹੱਥ ਹੀ ਨਹੀਂ ਲਾਇਆ। ਤੇ ਜੁੱਗਾਂ ਤੱਕ ਲਗਾਤਾਰ ਗੁਰੂ ਕੇ ਲੰਗਰ ਚੱਲੀ ਜਾਣੇ, ਸਿੱਖਾਂ ਨੇ ਵੰਡੀ ਜਾਣੇ, ਭੰਡਾਰੇ ਬਾਬੇ ਨਾਨਕ ਦੇ ਆ, ਇਹ ਨਹੀਂ ਮੁੱਕਣੇ। ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾਵੇ ਵੱਧ ਦੋ ਜੇ। ਭਾਵੇਂ ਬਾਹਰੀ ਰੂਪ ਦੇ ਵਿੱਚ ਪੰਗਤਾਂ ਲਾ ਕੇ ਇਹ ਲੰਗਰ ਦਾ ਖਜ਼ਾਨਾ, ਇਹ ਬਾਣੀ ਦਾ ਭੰਡਾਰਾ ਵੀ ਸਾਡੇ ਪਾਸ ਹੈ, ਇਹਦੇ ਨਾਮ ਰੂਪੀ ਸ਼ਬਦ ਰੂਪੀ ਖਜ਼ਾਨਾ ਵੀ ਵਰਤੀ ਜਾਓ, ਖਾਈ ਜਾਓ, ਖਰਚੀ ਜਾਓ, ਜਪੀ ਜਾਓ, ਜਪਾਈ ਜਾਓ, ਨਿਤ ਨਵੇਂ ਤੋਂ ਨਵਾਂ ਭੰਡਾਰਾ, ਨਵੇਂ ਤੋਂ ਨਵਾਂ ਖਜ਼ਾਨਾ, ਸਾਹਿਬ ਮੇਰਾ ਨੀਤ ਨਵਾਂ। ਭਾਈ ਗੁਰਦਾਸ ਜੀ ਬਚਨ ਕਰ ਰਹੇ, ਕਹਿੰਦੇ ਜਿਹੜੇ ਗੁਰੂ ਨਾਨਕ ਦੇ ਦਰ ਤੇ ਆ ਕੇ ਪ੍ਰੇਮਾ ਭਗਤੀ ਚ ਜੁੜਦੇ, ਬਾਬੇ ਨਾਲ ਪਿਆਰ ਪਾਉਂਦੇ, ਸਤਿਗੁਰ ਨੇ ਸਾਰੇ ਦੇ ਸਾਰੇ ਖਜ਼ਾਨੇ ਉਹਨਾਂ ਗੁਰਸਿੱਖਾਂ ਨੂੰ ਵੰਡ ਵੰਡ ਕੇ ਦਿੱਤੇ, ਲੈ ਜਾਓ ਭਾਈ ਇੱਥੇ ਕੋਈ ਘਾਟਾ ਨਹੀਂ ਹੈ। ਭਗਤ ਵਛੜ ਸਤਿਗੁਰ ਨਿਰੰਕਾਰਾ, ਨਿਰੰਕਾਰੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਭਗਤਾਂ ਦੇ ਪਿਆਰੇ ਹਨ। ਨਿਰੰਕਾਰੀ ਸਤਿਗੁਰ ਦਾ ਮਤਲਬ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਨਿਰੰਕਾਰ ਸਰੂਪ ਹਨ। ਹੁਣ ਤੇ ਨਕਲੀ ਨਿਰੰਕਾਰੀ ਵੀ ਬਣ ਗਏ ਨਾ, ਉਹਨਾਂ ਨੂੰ ਨਰਕਧਾਰੀ ਕਹਿੰਦੇ ਹੁੰਦੇ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਨਰਕਧਾਰੀ ਨਰਕਾਂ ਚ ਪੈਣ ਵਾਲੇ। ਨਿਰੰਕਾਰ ਇਸ ਧਰਤੀ ਤੇ ਆ ਕੋਈ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਕੋਈ ਦੁਨੀਆਂ ਵਿੱਚ ਨਿਰੰਕਾਰੀ ਹੋਰ ਨਹੀਂ ਹੋ ਸਕਦਾ, ਗੁਰੂ ਨਾਨਕ ਨਿਰੰਕਾਰ ਸਰੂਪ ਹੈ। ਮਹਾਂਪੁਰਸ਼ ਸਤਿਕਾਰਯੋਗ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਸ਼, ਉਹ ਕਹਿੰਦੇ ਹੁੰਦੇ ਸੀ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਵਾਕਿਆ ਉਹ ਨਿਰੰਕਾਰ ਸਰੂਪ ਨੇ, ਕੋਈ ਗੁਰੂ ਨਾਨਕ ਦੇਵ ਸਾਹਿਬ ਦੇ ਬਰਾਬਰ ਹੋ ਸਕਦਾ? ਐਸੇ ਗੁਰੂ ਨਾਨਕ ਨਿਰੰਕਾਰ ਸਰੂਪ ਨੇ ਜਿਹੜੇ ਭਗਤਾਂ ਦੇ ਪਿਆਰੇ ਹਨ, ਭਗਤਾਂ ਨਾਲ, ਸੇਵਕਾਂ ਨਾਲ, ਗੁਰਸਿੱਖਾਂ ਨਾਲ ਪਿਆਰ ਕਰਨ ਵਾਲੇ ਹਨ ਮੇਰੇ ਸਤਿਗੁਰੂ ਜੀ। ਵਾਰ 26 ਪੌੜੀ 23 ਵਿੱਚ ਪਵਿੱਤਰ ਪਾਵਨ ਬਚਨ ਫੁਰਮਾਨ ਕਰਦੇ ਹਾਂ, ਅੰਮ੍ਰਿਤ ਬੋਲ ਆਪਣੇ ਮੁਖਾਰ ਬਿੰਦ ਤੋਂ ਸਾਡੀ ਝੋਲੀ ਚ ਪਾ ਰਹੇ ਹਨ। ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ? ਖੀਰ ਸਮੁੰਦ ਵਿਰੋਲ ਕਹਿ ਕੱਢ ਰਤਨ 14 ਵੰਡ ਲੀਤੇ, ਮਨ ਲਖਮੀ ਪਾਰ ਜਾਤ ਸੰਖ ਸਾਰੰਗ ਧਨਖ ਬਿਸ਼ਨ ਵਸ ਕੀਤੇ, ਕਾਮ ਧੇਣ ਤੇ ਅਪਸ਼ਰ ਐਰਾ ਪਥ ਇੰਦਰਾਸਨ ਸੀਤੇ, ਕਾਲਕੂਟ ਤੇ ਅਰਧ ਚੰਦ ਮਹਾਦੇਵ ਮਸਤਕ ਧਾਰ ਪੀਤੇ, ਘੋੜਾ ਮਿਲਿਆ ਸੂਰਜੈ ਮੱਦ ਅੰਮ੍ਰਿਤ ਦੇਵ ਦਾਨਵ ਰੀਤੇ, ਕਰੇ ਧਨੰਤਰ ਵੈਦਗੀ ਡੱਸਿਆ ਤਸ਼ਕ ਮਤ ਬੇਪਰੀਤੇ, ਗੁਰੇ ਉਪਦੇਸ਼ ਅਮੋਲਕਾਂ ਰਤਨ ਪਦਾਰਥ ਨਿਧ ਅਗਣੀਤੇ, ਸਤਿਗੁਰ ਸਿੱਖਾਂ ਸੱਚ ਪ੍ਰੀਤੇ, ਸਤਿਗੁਰ ਸਿੱਖਾਂ ਸੱਚ ਪ੍ਰੀਤੇ। ਜਿਹੜੇ 14 ਰਤਨ ਸਨਾਤਨੀ ਮਤ ਦੇ ਮੁਤਾਬਕ ਇਹ ਬਾਤ ਮੰਨੀ ਗਈ ਕਿ ਇਹ ਸਮੁੰਦਰ ਆਦਿਕ ਰਿੜਕ ਕੇ ਪ੍ਰਾਪਤ ਕੀਤੇ ਗਏ, ਉਹਨਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਸਾਧ ਸੰਗਤ ਕਰ ਰਹੇ ਹੈ ਕਿ ਕਿਸ ਕਿਸ ਤਰ੍ਹਾਂ ਤੇ ਕਿਹੜੇ ਕਿਹੜੇ ਇਹ 14 ਰਤਨ ਜਿਹੜੇ ਹਨ ਇਹਨਾਂ ਦਾ ਜ਼ਿਕਰ ਕੀਤਾ ਗਿਆ ਹੈ। ਫੁਰਮਾਨ ਕਰਦੇ ਨੇ, ਖੀਰ ਸਮੁੰਦ ਵਿਰੋਲ ਕਹਿ ਕੱਢ ਰਤਨ 14 ਵੰਡ ਲੀਤੇ, ਦੇਵਤਿਆਂ ਨੇ ਤੇ ਦਾਨਵਾਂ ਨੇ ਵੰਡੇ ਵੀ ਆਪਸ ਦੇ ਵਿੱਚ ਸਮੁੰਦਰ ਨੂੰ ਰਿੜਕ ਕੇ। ਕਹਿਣ ਲੱਗੇ ਖੀਰ ਸਮੁੰਦਰ ਨੂੰ ਰਿੜਕ ਕੇ ਦੇਵ ਤੇ ਦਾਨਵਾਂ ਨੇ 14 ਰਤਨ ਕੱਢੇ ਤੇ 14 ਰਤਨ ਕੱਢ ਕੇ ਆਪਣੇ ਆਪਣੇ ਵਿੱਚ ਵੰਡ ਲਏ। ਵੇਰਵਾ ਵੀ ਨਾਲ ਦੱਸਦੇ ਹਨ ਭਾਈ ਗੁਰਦਾਸ ਜੀ, ਕਹਿੰਦੇ ਮਨ ਲਖਮੀ ਪਾਰ ਜਾਤ ਸੰਖ ਸਾਰੰਗ ਧਨਖ ਵਿਸ਼ਨ ਵਸ ਕੀਤੇ। ਕਹਿਣ ਲੱਗੇ ਮਣੀ ਲਖਮੀ ਕਲਪ ਬਿਰਸ਼ ਸੰਖ ਸਾਰੰਗ, ਸਾਰੰਗ ਮਤਲਬ ਧਨੁੱਖ, ਇਹ 5 ਰਤਨ ਵਿਸ਼ਨੂੰ ਨੇ ਆਪਣੇ ਕਾਬੂ ਵਿੱਚ ਰੱਖ ਲਏ। ਮਣੀ ਲਖਮੀ ਪਾਰਜਾਤ ਸੰਖ ਤੇ ਸਾਰੰਗ, ਇਹ ਧਨੁੱਖ, ਇਹ ਸਾਰੇ ਦੇ ਸਾਰੇ ਵਿਸ਼ਨੂੰ ਨੇ 5 ਆਪਣੇ ਹੱਥ ਵਿੱਚ ਰੱਖ ਲਏ ਵੀ ਇਹ ਮੇਰੇ ਹਿੱਸੇ ਆਉਂਦੇ ਆ। ਅਗਲੀ ਬਾਤ ਫਿਰ ਦੱਸਦੇ ਨੇ, ਕਾਮ ਧੇਣ ਤੇ ਅਪਸ਼ਰਾਂ ਐਰਾ ਪਤ ਇੰਦਰਾਸਣ ਸੀਤੇ, ਕਾਮ ਧੇਨ ਗਊ ਤੇ ਰੰਭਾ ਨਾਮੇ ਅਪਸ਼ਰਾਂ ਤੇ ਐਰਾਵਤ ਇਹ ਹਾਥੀ ਆ। ਇਹ ਤਿੰਨੇ ਇੰਦਰ ਆਸਣ ਦੇ ਨਾਂ ਨਾਲ ਸੀਤੇ ਗਏ, ਪਾਵੇ ਇੰਦਰ ਨੇ ਰੱਖ ਲਏ, ਇੰਦਰ ਦੇ ਨਾਂ ਲੱਗ ਗਏ ਕਿ ਤੂੰ ਰੱਖ ਲਾਏ। ਕਾਲ ਕੂਟ ਤੇ ਅਰਧ ਚੰਦ ਮਹਾਦੇਵ ਮਸਤਕ ਧਰ ਕੀਤੇ। ਕਹਿੰਦੇ ਕਾਲਕੂਟ ਜ਼ਹਿਰ ਨੂੰ ਕਹਿੰਦੇ ਆ, ਕਹਿੰਦੇ ਕਾਲਕੂਟ ਦੁਤੀਆ ਦਾ ਚੰਦਰਮਾ, ਜਿਹੜਾ ਅੱਧਾ ਚੰਦਰਮਾ ਭਾਵ ਸਾਰਾ ਨੀਗਾ, ਇਹ ਦੋ ਸ਼ਿਵਜੀ ਨੇ ਪ੍ਰੀਤ ਨਾਲ ਰੱਖ ਲਏ, ਭਾਵ ਕਾਲਕੂਟ ਕੰਟ ਵਿਖੇ ਤੇ ਚੰਦ ਮੱਥੇ ਦੇ ਉੱਤੇ ਉਹਨੇ ਧਾਰਨ ਕੀਤਾ ਜਿਹੜਾ ਸ਼ਿਵਜੀ ਆ। ਘੋੜਾ ਮਿਲਿਆ ਸੂਰਜੈ ਮੱਧ ਅੰਮ੍ਰਿਤ ਦੇਵ ਦਾਨਵ ਰੀਤੇ। ਕਹਿਣਗੇ ਉੱਚੀ ਸ਼ਰਭ ਨਾਮੇ ਘੋੜਾ, ਇਹ ਉਹਦਾ ਨਾਮ ਆ, ਇਹ ਸੂਰਜ ਨੂੰ ਮਿਲਿਆ। ਸ਼ਰਾਬ ਤੇ ਅੰਮ੍ਰਿਤ ਦੀ ਮਰੇ, ਅਰਥਾਤ ਸ਼ਰਾਬ ਦੈਂਤਾਂ ਲਈ ਤੇ ਅੰਮ੍ਰਿਤ ਦੇਵਤਿਆਂ ਵਾਸਤੇ ਆ ਗਿਆ। ਜਿਹੜਾ ਅੰਮ੍ਰਿਤ ਸੀਗਾ ਉਹ ਦੇਵਤਿਆਂ ਦੇ ਹਿੱਸੇ ਆ ਗਿਆ, ਤੇ ਜਿਹੜੀ ਸ਼ਰਾਬ ਆ ਇਹ ਦਾਨਵਾਂ ਦੇ ਹਿੱਸੇ ਦੈਂਤਾਂ ਦੇ ਹਿੱਸੇ ਆ ਗਈ। ਇਸੇ ਲਈ ਅੱਜ ਆਪਾਂ ਕਈ ਵਾਰੀ ਕਹਿੰਦੇ ਹਾਂ ਕਿ ਜਿਹੜੀ ਸ਼ਰਾਬ ਆਦਿਕ ਹੈ ਨਾ, ਇਹ ਦੈਂਤਾਂ ਦਾ ਖਾਣਾ ਵਾ, ਰਾਕਸ਼ਾਂ ਦਾ ਖਾਣਾ ਪੀਣਾ ਵਾ। ਇਸ ਲਈ ਅੰਮ੍ਰਿਤ ਦੇਵਤਿਆਂ ਦੇ ਹਿੱਸੇ ਤੇ ਸ਼ਰਾਬ ਦੈਂਤਾਂ ਦੇ ਹਿੱਸੇ, ਰਾਕਸ਼ਾਂ ਦੇ ਹਿੱਸੇ ਆ ਗਏ। ਕਰੇ ਤਨੰਤਰ ਵੈਦਗੀ ਦੱਸਿਆ ਤਸ਼ਕ ਮਤ ਬਿਪਰੀਤੇ। ਤਨੰਤਰ ਨਾਮੇ ਵੈਦ, ਇਹ ਵੈਦ ਦਾ ਨਾਂ ਹੈ ਤਨੰਤਰ, ਬੜਾ ਮਸ਼ਹੂਰ ਦੁਨੀਆਂ ਵਿੱਚ ਮੰਨਿਆ ਗਿਆ ਹੈ। ਤਨੰਤਰ ਨਾਮੇ ਵੈਦ ਹਕੀਮੀ ਕਰਦਾ ਸੀ, ਪਰ ਜਦੋਂ ਰਾਜੇ ਪ੍ਰੀਸ਼ਤ ਨੂੰ ਤਸ਼ਕ ਨਾਗ ਨੇ ਡੰਗ ਮਾਰਿਆ ਤਾਂ ਮਤ ਮਾਰੀ ਗਈ, ਕਿਉਂਕਿ ਉਹਦਾ ਇਲਾਜ ਇਹਦੇ ਕੋਲ ਵੀ ਨਹੀਂ ਸੀਗਾ। ਸਮਝੋ ਜਿਵੇਂ ਮਤ ਮਾਰੀ ਗਈ, ਇਹਦੀ ਕੋਈ ਦਵਾਈ ਨਹੀਂ ਦੇ ਸਕਿਆ ਉਹਨੂੰ, ਕੋਈ ਉਹਦਾ ਇਲਾਜ ਜਿਹੜਾ ਇਹ ਨਹੀਂ ਕਰ ਸਕਿਆ ਰਾਜੇ ਪ੍ਰੀਸ਼ਤ ਦਾ। ਤੋ ਸਾਧ ਸੰਗਤ, ਕਹਿਣ ਦਾ ਭਾਵ ਹੈ ਕਿ ਸੰਸਾਰ ਜਗਤ ਦੇ ਵਿੱਚ, ਸੰਸਾਰ ਦੇ ਵਿੱਚ ਦੁਨੀਆਂ ਤੇ ਇਸ ਧਰਤੀ ਦੇ ਉੱਤੇ ਬਹੁਤ ਕੁਛ ਐਸਾ ਆਇਆ ਜਿਸ ਨੂੰ ਇਹ ਮੰਨਿਆ ਗਿਆ ਕਿ ਇਹ ਰਤਨ ਜਿਹੜੇ 14 ਵਾਂ ਇਹ ਦੇਵਤਿਆਂ ਤੇ ਰਾਕਸ਼ਾਂ ਨੇ ਰਲ ਕੇ ਸਮੁੰਦਰ ਰਿੜਕਿਆ ਤੇ ਉਹਦੇ ਚੋਂ ਨਿਕਲਿਆ। ਪਰ ਤੱਤ ਕੀ ਕੱਢਦੇ ਹੁਣ ਭਾਈ ਗੁਰਦਾਸ ਜੀ, ਗੋਰੇ ਉਪਦੇਸ਼ ਅਮੋਲਕਾ ਰਤਨ ਪਦਾਰਥ ਨਿਦ ਅਗਣੀ ਤੇ। ਕਹਿੰਦੇ ਸਾਡਾ ਗੁਰੂ ਵੀ ਇੱਕ ਸਮੁੰਦਰ ਆ, ਸਾਗਰ ਆ, ਪਰ ਜਿਹੜਾ ਸਾਡੇ ਸਤਿਗੁਰ ਦਾ ਉਪਦੇਸ਼ ਹੈ ਨਾ, ਸਤਿਗੁਰ ਦੇ ਉਪਦੇਸ਼ ਰੂਪੀ ਬੇਸ਼ੁਮਾਰ ਤੇ ਅਮੋਲਕ ਰਤਨ ਪਦਾਰਥ ਸਤਿਗੁਰੂ ਦੇ ਕੋਲ ਰੱਖੇ ਹੋਏ ਆ। ਹੁਣ ਚੇਤੇ ਰੱਖਣਾ, ਦਾਸ ਜਿਹੜੀ ਬੇਨਤੀ ਕਰ ਰਿਹਾ ਉਹ ਤੇ 14 ਸੀ ਨਾ ਜਿਹੜੇ ਰਾਕਸ਼ਾਂ ਨੇ ਤੇ ਦੇਵਤਿਆਂ ਨੇ ਸਮੁੰਦਰ ਚੋਂ ਰਿੜਕ ਕੇ ਕੱਢੇ। ਮੇਰੇ ਸਤਿਗੁਰੂ ਦੇ ਕੋਲ ਬੇਅੰਤ ਰਤਨਾਂ ਦੇ ਕੀਮਤੀ ਪਦਾਰਥਾਂ ਦੇ ਭੰਡਾਰੇ ਭਰੇ ਪਏ, ਪਰ ਜਿਹੜੇ ਗੁਰੇ ਉਪਦੇਸ਼ ਨੂੰ ਕਮਾ ਲੈਂਦੇ ਹਨ ਉਹਨਾਂ ਦੀ ਝੋਲੀ ਵਿੱਚ ਪੈਂਦੇ ਨੇ। ਸਤਿਗੁਰ ਸਿੱਖਾਂ ਸੱਚ ਪਰੀਤੇ। ਇਸ ਕਰਕੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਸਿੱਖਾਂ ਦੇ ਨਾਲ ਸੱਚੀ ਪ੍ਰੀਤ ਹੈ, ਸੱਚਾ ਪਿਆਰ ਆਪਣੇ ਸਿੱਖਾਂ ਨੂੰ ਕਰਦੇ ਨੇ। ਜਿਹੜੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਜਾਂਦੇ ਨੇ, ਲੋਕ ਪਰਲੋਕ ਦੇ ਸਾਰੇ ਪਦਾਰਥ ਤੇ ਖੁਸ਼ੀਆਂ ਖੇੜੇ ਮੇਰਾ ਦਾਤਾ ਉਹਨਾਂ ਦੀ ਝੋਲੀ ਵਿੱਚ ਪਾ ਦਿੰਦੇ ਹਨ।